SBS Radio. ਤੁਹਾਡਾ ਸਮਾਜ, ਤੁਹਾਡਾ ਸੰਵਾਦ, SBS ਪੰਜਾਬੀ।
ਹਾਜ਼ਰੀਨ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਅਤੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਮੈਂ ਰੁਚਿਕਾ ਤਲਵਾਰ। ਅੱਜ ਇੱਕ ਬੜਾ ਹੀ ਢੁੱਕਵਾਂ ਮੁੱਦਾ ਲੈ ਕੇ ਜੋ ਕਿ ਪੰਜਾਬ ਅਤੇ ਆਸਟ੍ਰੇਲੀਆ ਨੂੰ ਇੱਕ ਤਾਰ ਵਿੱਚ ਪਰੋਂਦਾ ਹੈ, ਉਹ ਹੈ ਖੇਤੀਬਾੜੀ। ਦੋਸਤੋ, ਪੰਜਾਬੀ ਲੋਕ ਖੇਤੀਬਾੜੀ ਇਹਨਾਂ ਦੀ ਜ਼ਿੰਦਗੀ ਦਾ ਧੁਰਾ ਹੁੰਦਾ ਹੈ ਅਤੇ ਆਸਟ੍ਰੇਲੀਆ ਦੀ ਵੀ ਜਿਹੜੀ ਅਰਥ ਵਿਵਸਥਾ ਹੈ ਉਸ ਵਿੱਚ ਵੀ ਖੇਤੀਬਾੜੀ ਦਾ ਬਹੁਤ ਅਹਿਮ ਕਿਰਦਾਰ ਹੈ। ਅਸੀਂ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਤੁਹਾਡੇ ਇੱਕ ਅਜਿਹੇ ਸ਼ਖਸ ਨਾਲ, ਬਲਕਿ ਸ਼ਖਸੀਅਤ ਨਾਲ, ਜੋ ਕਿ ਆਸਟ੍ਰੇਲੀਆ ਦੇ ਵਿੱਚ ਪੰਜਾਬੀ ਸਮਾਜ ਦੇ ਖੇਤੀਬਾੜੀ ਦੇ ਕਹਿ ਸਕਦੇ ਹੋ ਕਿ ਇੱਕ ਬੜੇ ਅਹਿਮ ਨੁਮਾਇੰਦੇ ਨੇ। ਚਰਨਾਮਤ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਜੀ SBS ਪੰਜਾਬੀ ਵਿੱਚ ਤੁਹਾਡਾ।
ਓਕੇ, ਥੈਂਕ ਯੂ ਜੀ ਰੁਚਿਕਾ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਮੈਨੂੰ SBS ਦੇ ਜਿਹੜੇ ਸੁਣਨ ਵਾਲੇ ਸਰੋਤੇ ਉਹਨਾਂ ਦੇ ਰੂਬਰੂ ਪੇਸ਼ ਕਰ ਰਹੇ ਹੋ
ਜੀ। ਚਰਨਾਮਤ ਜੀ, ਅਸੀਂ ਤੁਹਾਡੀ ਮੁਲਾਕਾਤ ਦੱਸ ਦਈਏ ਸਰੋਤਿਆਂ ਨੂੰ ਕਿ ਅੱਜ ਕਿਉਂ ਕਰਵਾ ਰਹੇ ਹਾਂ। ਹਾਜ਼ਰੀਨ, ਇਹਨਾਂ ਨੇ ਹਾਲ ਹੀ ਵਿੱਚ ਵਿਕਟੋਰੀਆ ਦੇ ਪ੍ਰੈਮੀਅਰ ਡੈਨੀਅਲ ਐਂਡਰੂਜ਼ ਨਾਲ ਮੁਲਾਕਾਤ ਕਰਕੇ ਉਹਨਾਂ ਦੇ ਅੱਗੇ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਕਿਸਾਨਾਂ ਦੇ ਮਸਲੇ ਰੱਖੇ। ਹੁਣ ਦੋਸਤੋ, ਤੁਸੀਂ ਸੋਚੋਗੇ ਕਿ ਆਸਟ੍ਰੇਲੀਆ ਵਰਗੇ ਖੁਸ਼ਹਾਲ ਮੁਲਕ ਦੇ ਵਿੱਚ ਕਿਸਾਨਾਂ ਨੂੰ ਮਸਲੇ ਕੀ ਹੋਣਗੇ ਅਤੇ ਵਿਕਟੋਰੀਆ ਦੇ ਵਿੱਚ ਵੀ, ਲੇਕਿਨ ਤੁਸੀਂ ਪਿਛਲੇ ਕਈ ਮਹੀਨਿਆਂ ਵਿੱਚ ਵੇਖਿਆ ਹੋਵੇਗਾ ਕਿ ਕਿਤੇ ਬੜਾ ਸੁੱਕਾ ਪੈ ਰਿਹਾ ਸੀਗਾ, ਸੋ ਉੱਥੇ ਫਸਲਾਂ ਖਰਾਬ ਹੋ ਗਈਆਂ ਆਸਟ੍ਰੇਲੀਆ ਦੇ ਕਈ ਸੂਬਿਆਂ ਦੇ ਵਿੱਚ, ਅਤੇ ਵਿਕਟੋਰੀਆ ਫਿਰ ਵੀ ਇਹਨਾਂ ਮੁਸੀਬਤਾਂ ਤੋਂ ਕਾਫੀ ਹੱਦ ਤੱਕ ਬਚਿਆ ਹੋਇਆ ਸੀ ਪਿਛਲੇ ਕੁਝ ਮਹੀਨਿਆਂ 'ਚ। ਲੇਕਿਨ ਕਈ ਸਾਲ ਪਹਿਲੇ, 10 ਸਾਲ ਪਹਿਲੇ ਜਿਹੜੀਆਂ ਬਲੈਕ ਸੈਟਰਡੇ ਫਾਇਰਸ ਹੋਈਆਂ ਸੀਗੀਆਂ, ਜਿਹੜੀ ਜੰਗਲੀ ਅੱਗ ਆਸਟ੍ਰੇਲੀਆ ਦੇ ਕਈ ਸੂਬਿਆਂ ਦੇ ਵਿੱਚ ਫੈਲ ਗਈ ਸੀ, ਉਹਨਾਂ ਵਿੱਚੋਂ ਵਿਕਟੋਰੀਆ ਦਾ ਕਿੰਗ ਲੇਕ ਦਾ ਇਲਾਕਾ ਹੈ ਦੋਸਤੋ, ਜਿਹੜਾ ਬੜਾ ਖਾਸ ਤੌਰ 'ਤੇ ਮੁਤਾਸਰ ਹੋਇਆ ਸੀ। ਸੋ ਚਰਨਾਮਤ ਸਿੰਘ ਜੀ ਦੇ ਆਪਣੇ ਖੇਤ ਵੀ ਜਿਹੜੇ ਨੇ ਉਹ ਉਹਨਾਂ ਅੱਗ ਦੀਆਂ ਲਪਟਾਂ ਦੀ ਚਪੇਟ ਵਿੱਚ ਆ ਗਏ ਸਨ। ਸੋ ਇਹ ਹੱਡ ਬੀਤੀ ਤੁਹਾਨੂੰ ਦੱਸਣਾ ਚਾਹੁੰਦੇ ਨੇ ਅਤੇ ਉਸ ਦੇ ਵਿੱਚੋਂ ਇਹਨਾਂ ਨੇ ਸਿੱਟਾ ਕੱਢਿਆ ਕਿ ਕਿਸ ਤਰੀਕੇ ਜੋ ਨੁਕਸਾਨ ਇਹਨਾਂ ਨੂੰ ਝੱਲਣਾ ਪਿਆ ਆਸਟ੍ਰੇਲੀਆ ਦੇ ਵਿਕਟੋਰੀਆ ਦੇ ਹੋਰ ਕਿਸਾਨਾਂ ਨੂੰ ਨਾ ਝੱਲਣਾ ਪਵੇ। ਸੋ ਚਰਨਾਮਤ ਜੀ, ਪ੍ਰੈਮੀਅਰ ਐਂਡਰੂਜ਼ ਨਾਲ ਕੀ ਮੁਲਾਕਾਤ ਹੋਈ ਤੁਹਾਡੀ, ਕੀ ਤੁਸੀਂ ਉਹਨਾਂ ਨੂੰ ਸੁਝਾਅ ਦਿੱਤੇ ਜੀ?
ਹਾਂਜੀ ਰੋਚਕਾ ਜੀ, ਜਿਸ ਤਰ੍ਹਾਂ ਉਹਨਾਂ ਨਾਲ ਜਿਹੜੀ ਗੱਲਬਾਤ ਹੋਈ ਆ, ਕਿਉਂਕਿ ਜਿਹੜੀ ਵਿਕਟੋਰੀਆ ਦੇ ਵਿੱਚ ਫਾਰਮਿੰਗ ਕਮਿਊਨਿਟੀ ਆ ਉਹ ਤਕਰੀਬਨ 29,000 29,500 ਦੇ ਕਰੀਬ ਜਿਹੜੇ ਰਜਿਸਟਰਡ ਫਾਰਮਿੰਗ ਜਿਹੜੇ ਬਿਜ਼ਨਸ ਨੇ, ਅਤੇ ਬਾਕੀ ਜਿਹੜੀ ਇੰਪਲਾਇਮੈਂਟ ਵੀ ਆ 87,000 ਦੇ ਕਰੀਬ ਬੰਦੇ ਜਿਹੜੇ ਉੱਥੇ ਕੰਮ ਕਰਦੇ ਆ, ਅਤੇ 12 ਮਿਲੀਅਨ ਹੈਕਟੇਅਰ ਜਿਹੜੀ ਜ਼ਮੀਨ ਆ ਉਹ ਅੰਡਰ ਕਲਟੀਵੇਸ਼ਨ ਆ, ਜਿਹੜੀ ਅੰਡਰ ਫਾਰਮਿੰਗ ਆ ਵਿਕਟੋਰੀਆ ਦੀ, ਅਤੇ ਉਹਦੇ ਵਿੱਚੋਂ $14.2 billion ਜਿਹੜਾ ਆ ਉਹਦੇ ਪ੍ਰੋਡਿਊਸ ਆ ਜਿਹੜੇ ਆ ਉਹ ਪੈਦਾ ਹੋ ਰਹੇ ਆ। ਇਸ ਕਰਕੇ ਜੇ ਦੇਖਿਆ ਜਾਵੇ ਫਾਰਮਿੰਗ ਦੇ ਰਿਲੇਟਡ ਕਾਫੀ ਵੱਡੀ ਇੰਡਸਟਰੀ ਵੀ ਆ, ਪਰ ਕੰਪੇਅਰ ਟੂ ਜੇ ਮਾਈਨਿੰਗ ਜਾਂ ਹੋਰ ਕਹੀਏ, ਜਿੱਥੇ ਮਤਲਬ ਕਹਿ ਲਓ 14 ਬਿਲੀਅਨ, ਉਹਨਾਂ ਦੇ ਮੁਕਾਬਲੇ ਕੁਛ ਵੀ ਨਹੀਂ ਹੋਣਾ। ਪਰ ਫਿਰ ਵੀ ਜਿਹੜੇ ਜਿਸ ਕਿੱਤੇ ਦੇ ਨਾਲ 29,000 ਬਿਜ਼ਨਸ ਦੇ ਵਿੱਚ 90,000 ਜਾਂ 87,000 ਦੇ ਕਰੀਬ ਜਿਹੜੇ ਲੋਕ ਨੌਕਰੀ ਕਰ ਰਹੇ ਆ, ਅਤੇ ਉਹਨਾਂ ਦੇ ਜਿਹੜੇ ਮੁੱਦੇ ਆ, ਜੇ ਉਹਨਾਂ ਨੂੰ ਚੱਲਦਾ ਰੱਖਣਾ, ਕੰਟੀਨਿਊ ਰੱਖਣਾ ਜਾਂ ਇਹਨੂੰ ਵਧਾਉਣਾ ਆ, ਤਾਂ ਫਿਰ ਕੁਛ ਜਿਹੜੀਆਂ ਚੀਜ਼ਾਂ ਆ ਉਹ ਸਰਕਾਰ ਦੇ ਨੋਟਿਸ ਵਿੱਚ ਲਿਆਉਣੀਆਂ ਪੈਂਦੀਆਂ। ਵੈਸੇ ਤਾਂ ਸਰਕਾਰਾਂ ਨੂੰ ਵੀ ਪਤਾ ਹੁੰਦਾ, ਉਹਨਾਂ ਦੇ ਆਪਣੇ ਸਰਵੇ ਹੋ ਰਹੇ ਹੁੰਦੇ ਆ, ਉੱਥੋਂ ਵੀ ਡਾਟਾ ਪਿੱਕ ਕਰ ਲੈਂਦੇ ਆ, ਪਰ ਫਿਰ ਵੀ ਕਈ ਵਾਰੀ ਕੁਛ ਚੀਜ਼ਾਂ ਹੁੰਦੀਆਂ ਜਿਹੜੀਆਂ ਅਸੀਂ ਜਾਂ ਤੁਸੀਂ ਜਾਂ ਕੋਈ ਵੀ ਸੁਜੈਸ਼ਨ ਜਿਹੜੇ ਆ ਉਹ ਸਰਕਾਰ ਤੱਕ ਪਹੁੰਚਦੇ ਆ, ਤਾਂ ਉਹਨਾਂ 'ਤੇ ਉਹ ਵਿਚਾਰ ਕਰਕੇ ਕਈ ਜਿਹੜੇ ਮੰਨਣਯੋਗ ਹੁੰਦੇ ਉਹਨਾਂ ਨੂੰ ਲਾਗੂ ਕਰ ਦਿੰਦੇ ਆ, ਅਤੇ ਉਹਦੇ ਨਾਲ ਬੈਨੀਫਿਟ ਆ ਜਿਹੜਾ ਹੋਲ ਕਮਿਊਨਿਟੀ, ਜਿਹੜੀ ਫਾਰਮਿੰਗ ਕਮਿਊਨਿਟੀ ਆ ਸਾਰੇ ਵਿਕਟੋਰੀਆ 'ਚ, ਉਹਨੂੰ ਹੋ ਸਕਦਾ।
ਠੀਕ ਹੈ ਜੀ, ਸਾਨੂੰ ਸੰਖੇਪ ਵਿੱਚ ਦੱਸਣਾ ਜੀ ਕਿ ਤੁਸੀਂ ਡੈਨੀਅਲ ਐਂਡਰੂਜ਼ ਨਾਲ ਮੁਲਾਕਾਤ ਕਰਕੇ ਕਿਹੜੇ ਮੁੱਦੇ ਨੇ ਤੁਸੀਂ ਚੁੱਕੇ ਨੇ ਅਤੇ ਉਹਨਾਂ ਦੇ ਹੱਲ ਲੱਭਣ ਵਾਸਤੇ ਤੁਸੀਂ ਕਿਹੜੇ ਰਸਤੇ ਜਿਹੜੇ ਨੇ ਉਹ ਸੁਝਾਏ ਨੇ?
ਇੱਕ ਤਾਂ ਜੀ, ਜਿਸ ਤਰ੍ਹਾਂ ਫਾਰਮਿੰਗ ਕਮਿਊਨਿਟੀ ਟਾਫ ਅਤੇ ਹਾਰਸ਼ ਜਿਹੜੀ ਕੰਡੀਸ਼ਨਸ ਦੇ ਵਿੱਚ ਕੰਮ ਕਰਦੇ ਆ, ਫਾਰਮ 40 ਡਿਗਰੀ ਦੇ ਵਿੱਚ ਵੀ ਕੰਮ ਕਰਦੇ ਆ ਅਤੇ ਮਾਈਨਸ ਡਿਗਰੀ ਦੇ ਵਿੱਚ ਵੀ ਕੰਮ ਕਰਦੇ ਆ, ਮੀਂਹ 'ਚ ਵੀ ਕੰਮ ਕਰਦੇ ਆ, ਸੋਕੇ 'ਚ ਵੀ ਕਰਦੇ ਆ, 24 ਆਵਰਸ ਦੀ ਜੋਬ ਹੀ ਸਮਝ ਲਓ ਤੁਸੀਂ ਜਿਹੜੀ, ਉਹਦੇ ਵਿੱਚ ਜਦੋਂ ਇੰਨਾ ਹਾਰਡ ਵਰਕ ਕਰਕੇ ਕੋਈ ਚੀਜ਼ ਗਰੋ ਕਰਦੇ ਆ, ਫਰੂਟ ਜਾਂ ਵੈਜੀਟੇਬਲ ਮੇਨਲੀ, ਇਹਦੇ ਬਾਰੇ ਆਪਾਂ ਪਹਿਲਾਂ ਗੱਲ ਕਰਦੇ ਹਾਂ, ਬਾਕੀ ਜਿਹੜੀ ਬਰੋਡ ਏਕਰੇ ਏਕੜੇ 'ਚ ਕਣਕ ਜਮੀਂ ਜਾਂ ਹੋਰ ਜਿਹੜੀਆਂ ਫਸਲਾਂ ਜਾਂ ਲਾਈਵ ਸਟਾਕ ਆ ਜਿਹੜੀਆਂ ਗਾਈਆਂ ਭੇਡਾਂ, ਉਹਦੇ ਤੋਂ ਬਿਨਾਂ ਜਿਹੜਾ ਮੈਂ ਇੱਕ ਦੋ ਐਗਜ਼ਾਮਪਲ ਤੁਹਾਨੂੰ ਜਿਹੜੇ ਫਰੂਟ ਵੈਜੀਟੇਬਲ ਦੀ ਦੇਣੀ ਚਾਹੁੰਦਾ। ਕਈ ਵਾਰੀ ਵੈਜੀਟੇਬਲ ਗਰੋ ਹੁੰਦੀ ਆ ਜਿਹੜੀ, ਉਹਦੇ 'ਤੇ ਜਿਹੜਾ ਮਾਰਕੀਟਿੰਗ ਦਾ ਗਲਬਾ ਆ ਉਹ ਸੁਪਰ ਮਾਰਕੀਟਸ ਆ ਜਿਹੜੀ ਉਹ ਹੋਲਡ ਕਰਕੇ ਬੈਠੀ ਆ, ਜਾਂ ਜਿਹੜੇ ਵੱਡੇ ਵੱਡੇ ਏਜੰਟ ਆ ਉਹਦੇ ਵਿਚਾਲੇ ਫਾਰਮਰ ਦੇ ਤਾਂ ਸੁਪਰ ਮਾਰਕੀਟ ਦੇ ਵਿਚਾਲੇ ਕੁਛ ਏਜੰਟ ਆ, ਉਹਦੇ 'ਚ ਇੱਕ ਤਾਂ ਜਿਹੜੀ ਪ੍ਰਾਈਸਿੰਗ ਆ ਉਹਦਾ ਬਹੁਤ ਡਿਫਰੈਂਸ ਹੁੰਦਾ ਆ ਜੀ। ਜਿਹੜਾ ਫਾਰਮਰ ਨੂੰ ਫਾਰ ਐਗਜ਼ਾਮਪਲ $2 ਕਿਲੋ ਦਾ ਜੇ ਕਿਸੇ ਸਬਜ਼ੀ ਦਾ ਮਿਲਦਾ, ਅਤੇ ਐਂਡ ਬਾਹਰ ਆ ਜਿਹੜਾ ਕੰਜ਼ਿਊਮਰ ਆ ਉਹਨੂੰ $6-7 ਨੂੰ ਸੁਪਰ ਮਾਰਕੀਟ 'ਚੋਂ ਉਹੀ ਚੀਜ਼ ਮਿਲਦੀ ਆ ਕਿਲੋ। ਅਤੇ ਇਹ ਜਿਹੜਾ ਬਿਗ ਮਾਰਜਨ ਆ ਇਹਨੂੰ ਘੱਟ ਕਰਨ ਦੇ ਲਈ ਸਰਕਾਰ ਕੋਈ ਉਪਰਾਲਾ ਕਰੇ।
ਤੇ ਭਾਰਤ ਵਾਲਾ ਪੰਜਾਬ ਵਾਲਾ ਹੀ ਹਾਲ ਹੋ ਗਿਆ, ਆੜਤੀ ਜਿਹੜੇ ਨੇ ਉਹ ਮਲਾਈ ਖਾਂਦੇ ਨੇ।
ਹਾਂਜੀ, ਕਈ ਵਾਰੀ ਸਾਨੂੰ ਲੱਗਦਾ ਹੁੰਦਾ ਵੀ ਸ਼ਾਇਦ ਕਈ ਸਿਸਟਮ ਸ਼ਾਇਦ ਉੱਥੇ ਨਾਲੋਂ ਵੱਖਰਾ ਹੋਵੇ, ਪਰ ਕਾਫੀ ਚੀਜ਼ਾਂ ਵੱਖਰੀਆਂ ਵੀ ਹੈਗੀਆਂ ਆ, ਉੱਥੋਂ ਚੰਗੀਆਂ ਵੀ ਹੈਗੀਆਂ, ਪਰ ਜਿਹੜਾ ਮਾਰਕੀਟਿੰਗ ਸਿਸਟਮ ਆ, ਸਰਮਾਏਦਾਰੀ ਸਿਸਟਮ ਆ ਜਿਹੜਾ, ਉਹ ਮੱਚ ਸੇਮ ਹੀ ਆ ਜੀ। ਉੱਥੇ ਜਿਹੜਾ ਆੜਤੀਆ ਸਿਸਟਮ ਕਹਿ ਲਓ ਜਾਂ ਸ਼ਾਹੂਕਾਰਾ ਸਿਸਟਮ ਆ, ਉਹਦਾ ਜਿੰਨੀ ਕੁੰਡੀ ਲਾ ਸਕਦਾ ਆ ਉੱਥੇ ਵੀ ਲਾਉਂਦੇ ਆ ਜੀ, ਇੱਥੇ ਵੀ ਲਾਉਂਦੇ ਆ। ਸ਼ਾਇਦ ਤੁਸੀਂ ਸੁਣਿਆ ਹੋਊਗਾ, ਮੈਨੂੰ ਯਾਦ ਆ ਗਿਆ, ਸੰਤ ਰਾਮ ਅਦਾਸੀ ਜੀ ਬੜੇ ਕਵੀ ਹੋਏ ਆ ਪੰਜਾਬ ਦੇ, ਉਹਨਾਂ ਨੇ ਇਹ ਜਿਹੜੇ ਕਿਸਾਨਾਂ ਦੇ ਮਜ਼ਦੂਰਾਂ ਦੇ ਜਿਹੜੇ ਮੁੱਦੇ ਬੜੇ ਆਪਣੀ ਕਵਿਤਾ ਰਾਹੀਂ ਉਠਾਏ ਆ, ਉਹਨਾਂ ਦਾ ਇੱਕ ਮੈਂ ਸ਼ੇਰ ਤੁਹਾਨੂੰ ਇੱਕ ਕਵਿਤਾ ਦਾ ਬੰਦ ਸੁਣਾਉਣਾ
ਜੀ ਇਰਸ਼ਾਦ।
ਉਹਨਾਂ ਨੇ ਕਿਹਾ ਸੀਗਾ, ਮੇਰੇ ਖੇਤਾਂ ਵਿੱਚ ਤੇਰੇ ਗਲ ਚੀਥੜੇ ਨੀ ਮੇਰੀ ਏ ਜਵਾਨ ਕਣਕੇ, ਕੱਲ ਸ਼ਾਹਾਂ ਦੇ ਮਹੱਲਾਂ ਵਿੱਚੋਂ ਨਿਕਲੇ ਤੂੰ ਸੋਨੇ ਦਾ ਪਟੋਲਾ ਬਣ ਕੇ, ਤੂੰ ਵੀ ਬਣ ਗਿਆ ਗਵਾਂ ਦਾ ਗਮੰਤਰੀ ਉਹ ਮੇਰੇ ਬੇਜਵਾਨ ਢਕਿਆ, ਗਲ ਲੱਗ ਕੇ ਸੀਰੀ ਦੇ ਡੱਟ ਦੋਇਆ ਗੋਲਾ ਵਿੱਚੋਂ ਨੀਰ ਵਗਿਆ, ਮੈਂ ਤੰਗਲੀ ਨਸੀਬਾਂ ਨੂੰ ਫਰੋਲੀਏ ਤੂੜੀ ਵਿੱਚੋਂ ਪੁੱਤ ਜਗਿਆ। ਉਹ ਇਸ ਤਰ੍ਹਾਂ ਵੀ ਜਦੋਂ ਜੱਟਾਂ ਦੇ ਖੇਤਾਂ ਚ ਕਣਕ ਹੁੰਦੀ ਆ ਇੰਡੀਏ, ਉਦੋਂ ਪਾਟੇ ਪੁਰਾਣੇ ਕੱਪੜਿਆਂ ਪਾਇਆ ਵਾਂਗੂ ਉਹਦਾ ਭਾਅ ਨੀ ਵਾਲਾ ਲੱਗਦਾ, ਤੇ ਜਦੋਂ ਸ਼ਾਹਾਂ ਦੇ ਮਹੱਲਾਂ ਚੋਂ ਫਿਰ ਆਟਾ ਕਿਲੋ ਕਿਲੋ ਪੈਕ ਹੋ ਕੇ ਜਾਂਦਾ, ਫਿਰ ਉਹ ਸੋਨੇ ਦਾ ਪਟੋਲਾ ਬਣ ਕੇ ਨਿਕਲਦੀ ਆ। ਉਹੀ ਚੀਜ਼ ਇੱਥੇ ਆ, ਜਿਹੜਾ ਸਬਜ਼ੀ ਜਾਂ ਫਰੂਟ ਆ ਜਿਹੜਾ ਡਾਲਰ ਨੂੰ ਕਿਲੋ ਜਾਂਦਾ ਆ ਇੱਥੋਂ, ਉਹ ਫਿਰ ਪਾਲਸ਼ਾਂ ਹੋ ਕੇ ਚਮਕ ਕੇ ਜਦੋਂ ਸੁਪਰ ਮਾਰਕੀਟ ਦੀ ਸ਼ੈਲਫ ਤੇ ਜਾਂਦਾ ਤੇ ਉਹ ਉੱਥੇ ਜਾ ਕੇ $4-5 ਦਾ ਕਿਲੋ ਹੁੰਦਾ।
ਸੋ ਇਸ ਦੇ ਇਲਾਵਾ ਤੁਸੀਂ ਹੋਰ ਕਿਹੜੇ ਮੁੱਦੇ ਚੁੱਕੇ?
ਹਾਂਜੀ, ਇਹਦੇ ਨਾਲ ਰਿਲੇਟਡ ਇੱਕ ਹੋਰ ਸੀ ਵੀ ਕਈ ਵਾਰੀ ਜਿਹੜੀ ਸਬਜ਼ੀਆਂ ਜ਼ਿਆਦਾ ਮਾਤਰਾ ਦੇ ਵਿੱਚ ਗਰੋ ਹੋ ਜਾਂਦੀਆਂ ਵੈਦਰ ਚੰਗਾ ਹੋਵੇ ਜਿਹੜਾ, ਜਾਂ ਓਵਰ ਸਾਈਜ਼ ਹੋ ਜਾਂਦੀਆਂ ਜੇ ਧੁੱਪ ਜ਼ਿਆਦਾ ਹੋ ਜਾਵੇ ਫਰੂਟ ਸਬਜ਼ੀਆਂ, ਉਹ ਜਿਹੜਾ ਆ ਮਾਰਕੀਟ ਲਈ ਜਿੰਨਾ ਚਾਹੀਦਾ ਉਹ ਸਾਈਜ਼ ਤੋਂ ਬਾਅਦ ਜਿਹੜਾ ਛੋਟਾ ਜਿਹਾ ਭੱਟਾ ਹੁੰਦਾ ਆ ਉਹ ਸਿੱਟਣਾ ਪੈਂਦਾ, ਥਰੋ ਕਰਨਾ ਪੈਂਦਾ, ਵੇਸਟ ਹੋ ਜਾਂਦਾ ਆ। ਉਹ ਫਰੂਟ ਬੜਾ ਵਧੀਆ ਹੁੰਦਾ ਆ ਪਰ ਉਹ ਵੇਸਟ ਇਸ ਕਰਕੇ ਕਰਨਾ ਪੈਂਦਾ ਵੀ ਕਿਸਾਨ ਕੋਲ ਉਹਨੂੰ ਕੋਈ ਸਾਂਭਣ ਦੇ ਲਈ ਹੋਰ ਕੋਈ ਫੈਸਿਲਿਟੀਜ਼ ਨਹੀਂ ਹੁੰਦੀਆਂ, ਇਸ ਕਰਕੇ ਉਹ ਜਿਹੜਾ ਫਰੂਟ ਤੇ ਵੈਜੀ ਜਾਂ ਫਰੂਟ ਨੂੰ ਸਾਂਭਣ ਦੇ ਲਈ ਜਾਂ ਪ੍ਰੋਸੈਸ ਕਰਨ ਦੇ ਲਈ ਉਹ ਮੈਂ ਉਹਨਾਂ ਨੂੰ ਕਿਹਾ ਸੀਗਾ ਵੀ ਜੇ ਛੋਟੇ ਪ੍ਰੋਸੈਸਿੰਗ ਪਲਾਂਟ ਆ ਜਿਹੜੇ ਫਾਰਮਰਾਂ ਨੂੰ ਦਿੱਤੇ ਜਾਣ ਸਬਸਿਡੀ ਦੇ ਉੱਤੇ ਸਰਕਾਰ ਕਰੇ, ਤੇ ਉਹਦਾ ਡੱਬਾ ਬੰਦ ਹੋ ਜਾਵੇ ਜਾਂ ਉਹਨੂੰ ਲੌਂਗ ਸ਼ੈਲਫ ਲਾਈਫ ਰੱਖਣ ਦੇ ਲਈ ਕੋਈ ਇਹੋ ਜਿਹਾ, ਕਈ ਸਪੈਸ਼ਲ ਕੋਲਡ ਸਟੋਰ ਹੁੰਦੇ ਆ ਜਿਹਨਾਂ ਦੇ ਵਿੱਚ ਤੁਸੀਂ 1-2 ਮਹੀਨੇ ਰੱਖ ਸਕਦੇ। ਹਾਂਜੀ, ਤੇ ਉਹ ਜਦੋਂ ਮਤਲਬ ਡਿਮਾਂਡ ਜ਼ਿਆਦਾ ਹੋਵੇ ਉਦੋਂ ਉਹਨੂੰ ਮਾਰਕੀਟ ਦੇ ਵਿੱਚ ਭੇਜਿਆ ਜਾ ਸਕਦਾ, ਵੇਚਿਆ ਜਾ ਸਕਦਾ। ਉਹਦੇ ਨਾਲ ਜਿਹੜਾ ਵੇਸਟ ਫੂਡ ਆ ਉਹਨੂੰ ਅਸੀਂ ਮਨੀ ਦੇ ਵਿੱਚ ਕਨਵਰਟ ਕਰ ਸਕਦੇ ਹਾਂ, ਕਿਉਂਕਿ ਉਹਦੇ ਤੇ ਵੀ ਉਨੀ ਮਿਹਨਤ ਆਈ ਹੁੰਦੀ ਆ, ਉਹਦੇ ਤੇ ਵੀ ਉਨਾ ਹੀ ਖਰਚਾ ਆਇਆ ਹੁੰਦਾ। ਜਦੋਂ ਵੇਸਟ ਸਿੱਟਣਾ ਪੈ ਜਾਂਦਾ ਵਿੱਚੋਂ, ਕਈ ਵਾਰੀ 50% ਵੀ ਸਿੱਟਣਾ ਪੈ ਜਾਂਦਾ, ਤਾਂ ਤੁਹਾਡਾ ਜਿਹੜਾ ਪ੍ਰੋਫਿਟ ਆ ਉਹ ਬਹੁਤ ਮਿਨੀਮਾਈਜ਼ ਹੋ ਜਾਂਦਾ, ਬਹੁਤ ਛੋਟਾ ਰਹਿ ਜਾਂਦਾ।
ਠੀਕ ਗੱਲ ਹੈ।
ਹਾਂਜੀ,
ਤੇ ਹੋਰ ਕੀ ਗੱਲਬਾਤ ਹੋਈ?
ਹਾਂਜੀ, ਸੈਕੰਡ ਸੀਗਾ ਜੀ, ਜਿਸ ਤਰ੍ਹਾਂ ਡਰੋਟ ਲੱਗਦੀ ਆ, ਡਰੋਟ ਦੇ ਵਿੱਚ ਪਾਣੀ ਦੀ ਸ਼ੋਰਟੇਜ ਆ ਆਸਟ੍ਰੇਲੀਆ ਦੇ ਵਿੱਚ, ਸਾਰੇ ਦੇ ਵਿੱਚ ਆਪਾਂ ਨੂੰ ਪਤਾ ਹੀ ਆ। ਤੇ ਜਦੋਂ ਮੀਂਹ ਪੈਂਦੇ ਆ ਇੱਥੇ ਜ਼ਿਆਦਾ, ਇੱਕ ਤਾਂ ਇਨਵਾਇਰਮੈਂਟ ਆ ਜਿਹੜਾ ਉਹ ਇਨਵਾਇਰਮੈਂਟਲੀ ਕਈ ਚੇਂਜਸ ਆ ਗਈਆਂ ਇਨਵਾਇਰਮੈਂਟ ਵਿੱਚ, ਕਦੇ ਹੜ੍ਹ ਆ ਜਾਂਦੇ ਆ ਕਦੇ ਡਰੋਟ ਲੱਗ ਜਾਂਦੀ ਆ। ਉਹ ਸੁਜੈਸਟ ਕੀਤਾ ਸੀਗਾ ਵੀ ਜੇ ਸਰਕਾਰ ਫੈਸਿਲੀਟੇਟ ਕਰੇ ਕਿਸਾਨਾਂ ਨੂੰ ਉਹਦੀ ਪ੍ਰੋਪਰਟੀ ਦੇ ਸਾਈਜ਼ ਦੇ ਮੁਤਾਬਕ ਡੈਮ ਡਿੱਗ ਕਰਨ ਦੇ ਲਈ ਸਰਕਾਰ ਪੈਸੇ ਦੇਵੇ, ਤੇ ਨਾਲੇ ਪਰਮਿਸ਼ਨ ਦੇਵੇ ਵੀ ਉਹ ਆਪਣੀ ਪ੍ਰੋਪਰਟੀ 'ਚ ਪ੍ਰੋਪਰਟੀ ਦੇ ਸਾਈਜ਼ ਦੇ ਮੁਤਾਬਕ ਜੇ 10 ਏਕੜ ਆ ਜਾਂ 100 ਏਕੜ ਆ ਜਾਂ 500 ਏਕੜ ਆ, ਉਹਦੇ ਹਿਸਾਬ ਨਾਲ 19 ਮੈਗਾ ਲੀਟਰ ਦੀ ਕਪੈਸਿਟੀ ਵਾਲਾ ਜਿਹੜਾ ਡੈਮ ਆ ਉਹ ਖੋਦਣ ਦੀ ਪੱਟਣ ਦੀ ਜਿਹੜੀ ਆ ਇਜਾਜ਼ਤ ਦਿੱਤੀ ਜਾਵੇ, ਤੇ ਉਹਦੇ ਲਈ ਪੈਸੇ ਆ ਜਿਹੜੇ ਉਹ ਸਰਕਾਰ ਵੱਲੋਂ ਕੰਟਰੀਬਿਊਟ ਕੀਤੇ ਜਾਣ। ਤੇ ਉਹ ਜਿਹੜਾ ਪਾਣੀ ਆ, ਇੱਕ ਤਾਂ ਤੁਸੀਂ ਰੇਨ ਵਾਟਰ ਹਾਰਵੈਸਟ ਕਰ ਸਕਦੇ ਆ ਵਿੰਟਰ ਨੂੰ, ਸਿਆਲਾਂ ਨੂੰ, ਦੂਸਰਾ ਕਈ ਵਾਰੀ ਜਿਹੜੀਆਂ ਕ੍ਰੀਕ ਤੇ ਰਿਵਰ ਜਾਂ ਓਵਰਫਲੋ ਹੁੰਦੀਆਂ ਉਹ ਪਾਣੀ ਜਾ ਕੇ ਫਿਰ ਸਮੁੰਦਰ ਦੇ ਵਿੱਚ ਹੀ ਪੈ ਜਾਂਦਾ, ਸਿਆਲ ਨੂੰ ਯੂਜ਼ ਨਹੀਂ ਜ਼ਿਆਦਾ ਹੁੰਦਾ, ਉਹ ਪਾਣੀ ਨੂੰ ਤੁਸੀਂ ਉੱਥੋਂ ਪੰਪ ਕਰਨ ਦਾ ਰਾਈਟ ਹੋਵੇ ਤੇ ਤੁਸੀਂ ਸਿਆਲ ਨੂੰ ਜੇ ਭਰ ਲੈਂਦੇ ਡੈਮ ਨੂੰ ਤੇ ਗਰਮੀਆਂ ਨੂੰ ਤੁਹਾਡੇ ਉਹ ਲਾਈਫ ਸਟਾਕ ਲਈ ਵੀ ਕੰਮ ਆਉਂਦਾ ਜਦੋਂ ਜ਼ਿਆਦਾ ਡਰੋਟ ਲੱਗੀ ਹੁੰਦੀ ਆ ਜਾਂ ਕੋਈ ਬੁਸ਼ ਫਾਇਰ ਜਿੱਦਾਂ ਤੁਸੀਂ ਪਹਿਲਾਂ ਮੈਂਸ਼ਨ ਕੀਤਾ ਅੱਗ ਦਾ ਬਹੁਤ ਖਤਰਾ ਰਹਿੰਦਾ ਗਰਮੀਆਂ ਚ ਤੇ ਫਾਇਰ ਕਈ ਵਾਰੀ ਕੰਟਰੀ ਫਾਇਰ ਅਥਾਰਟੀ ਨੂੰ ਜਾਂ ਹੈਲੀਕਾਪਟਰ ਨੂੰ ਪਾਣੀ ਭਰਨ ਲਈ ਦੂਰ ਜਾਣਾ ਪੈਂਦਾ, ਜੇ ਉਹਨਾਂ ਦਾ ਐਕਸੈਸ ਹੋਵੇ ਨੇੜੇ ਨੇੜੇ ਤਾਂ ਉੱਥੋਂ ਵੀ ਪਾਣੀ ਯੂਜ਼ ਕੀਤਾ ਜਾ ਸਕਦਾ। ਬਾਕੀ ਜਦੋਂ ਜ਼ਿਆਦਾ ਧੁੱਪ ਦੇ ਵਿੱਚ ਪਾਣੀ ਓਵੈਪੋਰੇਟ ਹੁੰਦਾ ਉੱਪਰ ਜਾਂਦਾ ਤੇ ਉਹ ਟੈਂਪਰੇਚਰ ਨੂੰ ਵੀ ਕੁਛ ਲੋ ਰੱਖੂਗਾ ਤੇ ਉਹਦੇ ਨਾਲ ਇਨਵਾਇਰਮੈਂਟ ਨੂੰ ਫਾਇਦਾ ਹੋਊਗਾ।
ਤਮਾਮ ਮੁੱਦੇ ਇਹੀ ਸਨ ਜਿਹੜੇ ਤੁਸੀਂ ਉਹਨਾਂ ਦੇ ਅੱਗੇ ਰੱਖੇ।
ਇੱਕ ਹੋਰ ਸੀਗਾ ਜੀ ਜਿਹੜਾ ਫਾਈਨੈਂਸ ਬਾਰੇ,
ਜਿਹੜਾ
ਉਹ ਜਦੋਂ ਫਾਈਨੈਂਸ਼ੀਅਲ ਹਾਰਡਸ਼ਿਪ ਹੁੰਦੀ ਆ ਆਉਂਦੀ ਆ ਕਿਸਾਨਾਂ ਨੂੰ ਤੇ ਉਦੋਂ ਫਿਰ ਉਹਦੀ ਬੈਂਕਾਂ ਵੀ ਬਾਂਹ ਨਹੀਂ ਫੜਦੀਆਂ, ਸਰਕਾਰ ਵੀ ਨਹੀਂ ਬਾਂਹ ਫੜਦੀ। ਜਿੰਨਾ ਚਿਰ ਤਾਂ ਪ੍ਰੋਫਿਟੇਬਲ ਬਿਜ਼ਨਸ ਆ ਚੱਲਦਾ ਆ ਉਹਨਾਂ ਚਿਰ ਬੈਂਕਾਂ ਵੀ ਤੁਹਾਨੂੰ ਪੁੱਛਦੀਆਂ ਵੀ ਹੋਰ ਤਾਂ ਨੀ ਲੋਨ ਚਾਹੀਦਾ, ਟਰੈਕਟਰ ਤਾਂ ਨੀ ਨਵਾਂ ਲੈਣਾ, ਟਰੱਕ ਤਾਂ ਨੀ ਨਵਾਂ ਲੈਣਾ। ਜਦੋਂ ਤੁਹਾਨੂੰ ਇੱਕ ਸੀਜ਼ਨ ਜਾਂ ਦੋ ਸੀਜ਼ਨ ਕ੍ਰੋਪ ਘਾਟਾ ਪੈ ਜਾਂਦਾ ਜਾਂ ਕ੍ਰੋਪ ਨਹੀਂ ਹੁੰਦੀ ਕਿਸੇ ਰੀਜ਼ਨ ਕਰਕੇ ਜਾਂ ਡਰੋਟ ਲੱਗ ਗਈ ਜਾਂ ਤੁਸੀਂ ਕੋਈ ਪਰਮਾਨੈਂਟ ਕ੍ਰੋਪ ਬੀਜੀ ਆ, ਫਰਜ਼ ਕਰੋ ਕੋਈ ਫਰੂਟ ਟ੍ਰੀ ਬੀਜੇ ਆ ਜਾਂ ਕੋਈ ਤੁਸੀਂ ਬਲੂਬੇਰੀ ਵਗੈਰਾ ਬੀਜੀ ਆ, ਉਦੋਂ ਕ੍ਰੋਪ ਆਉਣ ਨੂੰ ਬੀਜਣ ਤੋਂ ਲੈ ਕੇ ਪਲੈਂਟ ਕਰਨ ਤੋਂ ਲੈ ਕੇ ਫਰੂਟ ਆਉਣ ਤੱਕ 4-5 ਸਾਲ ਲੱਗ ਜਾਂਦੇ ਆ ਪੂਰਾ ਝਾੜ ਜਿਹੜਾ ਫੁੱਲੀ, ਕਈਆਂ ਏਰੀਆ ਦੇ ਵਿੱਚ 6 ਵੀ ਲੱਗ ਜਾਂਦੇ ਆ, ਡਿਪੈਂਡ ਆ ਕ੍ਰੋਪ ਕਿਹੜੀ ਆ, ਜਾਂ ਬਦਾਮ ਆ ਜਾਂ ਕੋਈ ਨਿੰਬੂ ਜਾਤੀ ਦੇ ਬੂਟੇ ਆ, ਸੰਤਰਾ ਆ, ਅੰਗੂਰ 3 ਕੁ ਸਾਲ ਬਾਅਦ ਫਸਲ ਦੇ ਜਾਂਦੇ ਆ ਫੁੱਲ ਤੇ ਏਦਾਂ ਉਹਦੇ ਵਿੱਚ ਜਿਹੜਾ ਗੈਪ ਪੈਂਦਾ ਆ ਖਰਚਾ ਤਾਂ ਸਾਰਾ ਹੋ ਜਾਂਦਾ ਉਦੋਂ ਜਦੋਂ ਤੁਸੀਂ ਸਟਾਰਟ ਕਰਨਾ ਆ ਕੰਮ, ਤੁਸੀਂ ਪਲੈਂਟ ਵੀ ਖਰੀਦੇ, ਇਰੀਗੇਸ਼ਨ ਵੀ ਲਾਇਆ, ਪੰਪ ਵੀ ਲਾਏ, ਉਹਨੂੰ ਫਰਟੀਲਾਈਜ਼ਰ ਵੀ ਪਾਉਣਾ ਆ, ਉਹਦੀ ਲੁੱਕ ਆਫਟਰ ਵੀ ਕਰਨੀ ਆ, ਤੁਹਾਨੂੰ ਲੇਬਰ ਵੀ ਪਈ ਜਾਣੀ ਆ, ਪਰ ਆਮਦਨ ਨਹੀਂ ਆਉਣੀ ਤੁਹਾਨੂੰ 4-5 ਸਾਲ। ਉਹ ਜਿਹੜਾ 4-5 ਸਾਲ ਦਾ ਗੈਪ ਹੁੰਦਾ ਹੈ ਜਦੋਂ ਉਹਦੇ ਲਈ ਲੋਨ ਦੀ ਲੋੜ ਪੈਂਦੀ ਆ ਤੇ ਬੈਂਕਾਂ ਤੁਹਾਡੀ ਪ੍ਰੋਫਿਟ ਲੋਸ ਐਂਡ ਪ੍ਰੋਫਿਟ ਸਟੇਟਮੈਂਟ ਜਿਹੜੀ ਆ ਸ਼ੀਟ ਉਹ ਮੰਗਦੀਆਂ ਜਾਂ ਤੁਹਾਡਾ ਪਿਛਲਾ ਟੈਕਸ ਰਿਟਰਨ ਮੰਗਦੀਆਂ ਜਾਂ ਤੁਹਾਨੂੰ ਸਬਜ਼ੀਆਂ ਫਰੂਟਾਂ ਦੇ ਉਤਰਦਿਆਂ ਤੇ ਵੀ ਕਈ ਵਾਰੀ ਘਾਟਾ ਪੈ ਗਿਆ, ਕਿਸੇ ਸੀਜ਼ਨ ਦੇ ਵਿੱਚ ਫਸਲ ਖਰਾਬ ਹੋ ਗਈ ਜਾਂ ਮੀਂਹ ਪੈ ਗਿਆ ਜ਼ਿਆਦਾ, ਗੜੇ ਪੈ ਗਏ ਜਾਂ ਮੀਂਹ ਨਹੀਂ ਪਏ ਜਾਂ ਹਨੇਰੀਆਂ ਵਗ ਪਈਆਂ ਜਾਂ ਪ੍ਰਾਈਸ ਥੱਲੇ ਆ ਗਈ, ਕੁਛ ਵੀ ਹੋ ਸਕਦਾ ਰੀਜ਼ਨ, ਉਦੋਂ ਫਿਰ ਸਰਕਾਰ ਜੇ ਕੋਈ ਐਲਾਨ ਵੀ ਕਰਦੀ ਆ ਜਾਂ ਡਰੋਟ ਦੇ ਸੀਜ਼ਨ ਦੌਰਾਨ ਵੀ ਰੂਰਲ ਫਾਈਨੈਂਸ ਜਿਹੜੀ ਸੈਮੀ ਸਰਕਾਰੀ ਸੰਸਥਾ ਹੈਗੀ ਆ ਇੱਕ ਜਿਹੜੀ ਅੱਧੀ ਸਰਕਾਰ ਦੀ, ਕੁਛ ਉਹਦੇ 'ਚ ਲੋਨ ਆ ਜਿਹੜਾ ਇੰਟਰਸਟ ਆ ਜਿਹੜਾ ਘੱਟ ਰੇਟ 'ਤੇ ਸਰਕਾਰ ਮੁਹੱਈਆ ਕਰਵਾਉਂਦੀ ਆ, ਪਰ ਉਹ ਵੀ ਜਿਹੜਾ ਕ੍ਰਾਈਟੀਰੀਆ ਆ ਉਹ ਨਹੀਂ ਚੇਂਜ ਕਰਦਾ ਕੋਈ। ਜੇ ਤੁਸੀਂ ਰੂਰਲ ਫਾਈਨੈਂਸ ਕੋਲ ਵੀ ਜਾਂਦੇ ਜਾਂ ਨੋਰਮਲ ਬੈਂਕ ਕੋਲ ਵੀ ਜਾਂਦੇ ਆ ਤੇ ਤੁਹਾਡਾ ਉਹ ਟੈਕਸ ਰਿਟਰਨ ਜ਼ਰੂਰ ਦੇਖਦੇ ਆ। ਇਹ ਚੀਜ਼ ਮੈਂ ਸਪੈਸ਼ਲੀ ਜ਼ੋਰ ਦੇ ਕੇ ਕਹੀ ਸੀ ਵੀ ਜਦੋਂ ਬੰਦੇ ਨੂੰ ਘਾਟਾ ਹੀ ਪੈ ਗਿਆ ਉਹਨੂੰ ਪੈਸਿਆਂ ਦੀ ਤਾਂ ਲੋੜ ਉਦੋਂ ਹੀ ਪੈਣੀ ਆ, ਜੇ ਉਹਦਾ ਟੈਕਸ ਰਿਟਰਨ ਵਧੀਆ ਹੋਵੇ, ਟੈਕਸ ਉਹਦੇ ਪਿਛਲੇ ਸਾਲ ਦੀ ਆਮਦਨ ਵਧੀਆ ਹੋਵੇ ਤਾਂ ਉਹਨੇ ਪੈਸੇ ਕੀ ਕਰਨੇ ਆ, ਸਰਕਾਰ ਤੋਂ ਕਿਉਂ ਲੈਣੇ ਆ ਜਾਂ ਬੈਂਕ ਤੋਂ ਕਿਉਂ ਲੈਣੇ ਆ। ਵੀ ਇਹਦੇ ਬਾਰੇ ਵਿਚਾਰ ਕੀਤਾ ਜਾਵੇ ਵੀ ਜਦੋਂ ਕਿਸਾਨ ਨੂੰ ਮਰਦੇ ਦੇ ਮੂੰਹ ਦੇ ਵਿੱਚ ਪਾਣੀ ਪਾਉਣਾ ਤੇ ਉਦੋਂ ਉਹਨੂੰ ਪਿਛਲਾ ਪੁੱਛਿਆ ਨਾ ਜਾਵੇ ਵੀ ਤੈਨੂੰ ਘਾਟਾ ਜਿਹੜਾ ਪਿਆ ਜਾਂ ਨਹੀਂ ਪਿਆ, ਉਹਦੀ ਜਿਹੜੀ ਇਕੁਇਟੀ ਆ ਇਕੁਇਟੀ ਦੇ ਹਿਸਾਬ ਨਾਲ ਉਹਨੂੰ ਪੈਸੇ ਦਿੱਤੇ ਜਾਣ, ਉਹਦੀ ਪ੍ਰੋਪਰਟੀ ਦੀ ਵੈਲਿਊ ਦੇ ਹਿਸਾਬ ਨਾਲ, ਨਾ ਕਿ ਉਹਦੀ ਆਮਦਨ ਦੇ ਹਿਸਾਬ ਨਾਲ। ਪਿਛਲੇ ਸਾਲ ਆਮਦਨ ਨਹੀਂ ਹੋਈ, ਹੋ ਸਕਦਾ ਅਗਲੇ ਸਾਲ ਡਬਲ ਹੋ ਜਾਵੇ।
ਠੀਕ ਹੈ ਜੀ।
ਤੇ ਇਹਨਾਂ ਚੀਜ਼ਾਂ ਤੋਂ ਕਈ ਵਾਰੀ ਤੰਗ ਆਣ ਕੇ ਜੇ ਦੇਖੋਗੇ ਤੁਸੀਂ ਵਿਕਟੋਰੀਆ ਦੇ ਵਿੱਚ ਵੀ ਤੇ ਹੋਰ ਆਸਟ੍ਰੇਲੀਆ ਦੇ ਭਾਗਾਂ ਦੇ ਵਿੱਚ ਵੀ, ਤੇ ਜਿਹੜੀ ਰੂਰਲ ਪ੍ਰੋਪਰਟੀ ਆ ਉਹ ਆਲਵੇਜ਼ ਔਨ ਦਾ ਸੇਲ ਹੁੰਦੀ ਆ। ਅਖਬਾਰਾਂ ਪੜ੍ਹ ਕੇ ਦੇਖੋ ਕਿਤੇ ਹਜ਼ਾਰਾਂ ਦੇ ਏਕੜ ਪਕਾਊ ਲੱਗੇ ਹੁੰਦੇ ਆ। ਉਹ ਇਹਨਾਂ ਚੀਜ਼ਾਂ ਤੋਂ ਤੰਗ ਆਣ ਕੇ ਹੌਲੀ ਹੌਲੀ ਜੇ ਕਿਸਾਨ ਆ ਉਹ ਫੋਰਸਫੁਲੀ ਆਪਣੇ ਆਪ ਨੂੰ ਉਸ ਬਿਜ਼ਨਸ ਚੋਂ ਕੱਢ ਰਹੇ ਆ, ਜੇ ਉਹ ਆਣ ਕੇ ਸ਼ਹਿਰਾਂ ਦੇ ਵਿੱਚ ਵੱਸ ਗਏ ਜਾਂ ਤਾਂ ਉਹ ਵੱਡੇ ਜਿਹੜੇ ਆ ਵੱਡੀਆਂ ਇੰਟਰਨੈਸ਼ਨਲ ਕੰਪਨੀਆਂ ਉਹਨਾਂ ਦੇ ਹੱਥਾਂ 'ਚ ਲੈਂਡ ਚੱਲ ਜਾਣੀ ਆ, ਜਾਂ ਜਿਹੜਾ ਕੋਈ ਪੈਸੇ ਵਾਲੇ ਅਮੀਰ ਬੰਦੇ ਆ ਉਹਨਾਂ ਨੇ ਲੈਂਡ ਖਰੀਦ ਲੈਣੀ ਆ, ਖੇਤੀ ਉੱਥੇ ਕਰਨੀ ਨਹੀਂ। ਹੌਲੀ ਹੌਲੀ ਜਦੋਂ ਸਾਡੇ ਕੋਲ ਫੂਡ ਘੱਟ ਗਿਆ, ਕੋਈ ਗਰੋ ਕਰਨ ਵਾਲਾ ਨਾ ਰਿਹਾ, ਕਿਸਾਨ ਨਾ ਰਹੇ, ਤਾਂ ਫਿਰ ਉਦੋਂ ਸਰਕਾਰ ਦੀਆਂ ਅੱਖਾਂ ਖੁੱਲਣੀਆਂ ਜਦੋਂ ਬਾਹਰੋਂ ਫੂਡ ਆਇਆ ਕਰਨਾ ਉੱਤੇ ਮੇਡ ਇਨ ਚਾਈਨਾ, ਗਰੋਨ ਇਨ ਚਾਈਨਾ, ਗਰੋਨ ਇਨ ਪੈਕਡ ਇਨ ਚਾਈਨਾ, ਮਲੇਸ਼ੀਆ ਜਾਂ ਕੋਰੀਆ ਜਾਂ ਉਹਨਾਂ ਮੁਲਕਾਂ ਤੋਂ ਆਇਆ ਕਰੂ, ਪਾਕਿਸਤਾਨ, ਇੰਡੀਆ, ਫਿਰ ਉਹ ਆਪਣੀ ਮਰਜ਼ੀ ਦਾ ਭਾਅ ਲਾਉਣਗੇ। ਫਿਰ ਉੱਥੇ ਜਿੱਦਾਂ ਹੁਣ ਫਰਟੀਲਾਈਜ਼ਰ ਅਤੇ ਕੈਮੀਕਲ ਯੂਜ਼ ਕਰਨ ਲਈ ਇੱਥੇ ਰਿਸਟ੍ਰਿਕਸ਼ਨਸ ਆ ਵੀ ਲਿਮਿਟਡ ਆ, ਜਾਂ ਅਕੋਰਡਿੰਗ ਟੂ ਉਹਦੀ ਜਿਹੜਾ ਉਹਦੀ ਡੋਜ਼ ਆ ਉਹਦੇ ਹਿਸਾਬ ਨਾਲ ਯੂਜ਼ ਕਰਨੀ ਆ। ਕੀ ਪਤਾ ਬਾਹਰ ਕਿਹੋ ਜਿਹਾ ਮਾਲ ਆਉਣਾ, ਇੱਥੇ ਕਿਹੋ ਜਿਹੀ ਕੁਆਲਿਟੀ ਆਉਣੀ ਆ। ਇੱਕ ਤਾਂ ਹੈਲਥ ਇਸ਼ੂ ਉਹਦੇ ਨਾਲ ਹੋਊਗੇ, ਦੂਸਰਾ ਜੇ ਸਰਕਾਰ ਚਾਹੇ ਵੀ ਉਹਨਾਂ ਨੂੰ ਵੀ ਅਸੀਂ ਆਪਣਾ ਗਰੋ ਕਰਨਾ, ਸਾਡੇ ਕੋਲ ਲੈਂਡ ਪਈ ਆ, ਤੁਸੀਂ ਫਾਰਮਰ ਇੱਕ ਦਿਨ ਚ ਨੀ ਬਣਾ ਸਕਦੇ। ਇਹ ਨੀ ਹੈਗਾ ਵੀ ਜਿੱਦਾਂ ਫੌਜ ਨੀ ਨਾ ਇੱਕ ਦਿਨ ਚ ਤੁਸੀਂ ਬਾਰਡਰ ਤੇ ਭੇਜ ਸਕਦੇ ਤਿਆਰ ਕਰਕੇ, ਏਦਾਂ ਹੀ ਤੁਸੀਂ ਫਾਰਮਰ ਵੀ ਸ਼ਹਿਰ ਚੋਂ ਇਹ ਨੀ ਕਹਿ ਸਕਦੇ ਉਹ ਜ਼ਮੀਨ ਪਈ ਆ ਜਾਓ ਜਾ ਕੇ ਉੱਥੇ ਖੇਤੀ ਕਰੋ। ਉਹਦੇ ਲਈ ਪੀੜੀਆਂ ਲੱਗ ਜਾਂਦੀਆਂ ਸਿੱਖਣ ਨੂੰ, ਦਾਦਿਆਂ ਪੜਦਾਦਿਆਂ ਤੋਂ ਕਈ ਸਕੈਲ ਚ ਸਿੱਖੇ ਹੁੰਦੇ ਆ ਤਾਂ ਉੱਥੇ ਯੂਜ਼ ਹੁੰਦੇ ਆ। ਇਸ ਕਰਕੇ ਹੁਣ ਜਿਹੜੇ ਸਾਡੇ ਫਾਰਮਰ ਇੰਨਾ ਹਾਰਡ ਕੰਮ ਕਰ ਰਹੇ ਆ ਕੰਟਰੀ ਸਾਈਡ ਧੁੱਪਾਂ ਦੇ ਵਿੱਚ, ਮਿੱਟੀ ਦੇ ਵਿੱਚ, ਹਨੇਰੀਆਂ ਝੱਖੜਾਂ ਦੇ ਵਿੱਚ, ਉਹਨਾਂ ਨੂੰ ਥੋੜੀਆਂ ਸਹੂਲਤਾਂ ਦੇ ਕੇ ਇਨਕਰੇਜ ਕਰਕੇ ਉਹਨਾਂ ਨੂੰ ਉੱਥੇ ਹੀ ਟਿਕਾਇਆ ਜਾਵੇ, ਉਹਨਾਂ ਨੂੰ ਰੋਕਿਆ ਜਾਵੇ ਵੀ ਸ਼ਹਿਰ ਚ ਨਾ ਆਵੋ, ਇੱਥੇ ਹੀ ਰਹੋ, ਅਸੀਂ ਤੁਹਾਡੀ ਇੱਥੇ ਹੀ ਬਾਂਹ ਫੜਦੇ ਹਾਂ। ਇਹ ਮੁੱਦੇ ਸੀਗੇ ਜੀ ਮੇਰੇ।
ਠੀਕ ਹੈ ਜੀ, ਤੇ ਉਹਨਾਂ ਨੇ ਤੁਹਾਨੂੰ ਸੁਣਨ ਤੋਂ ਬਾਅਦ ਤੁਹਾਨੂੰ ਕੋਈ ਪੱਲਾ ਫੜਾਇਆ ਕਿ ਤੁਹਾਡੇ ਮੁੱਦਿਆਂ ਦੇ ਉੱਤੇ ਕੋਈ ਕਾਰਵਾਈ ਕੀਤੀ ਜਾਵੇਗੀ, ਕੋਈ ਟਾਈਮ ਫਰੇਮ ਦਿੱਤਾ?
ਦੇਖੋ ਜੀ, ਜੇ ਉਹਨਾਂ ਨੇ ਸੁਣ ਲਿਆ ਇੰਨਾ ਹੀ ਬਹੁਤ ਆ, ਕਿਉਂਕਿ ਸੁਣਦਾ ਹੀ ਬੰਦਾ ਤਾਂ ਹੁੰਦਾ ਆ ਜੇ ਕੁਛ ਕਰਨ ਲਈ ਉਹਨਾਂ ਦੇ ਅੰਦਰ ਇੱਛਾ ਹੋਵੇ, ਕਿ ਆਪਣੀ ਉਹ ਇੰਡੀਪੈਂਡੈਂਟ ਸਟੱਡੀ ਵੀ ਕਰਵਾ ਸਕਦੇ ਆ ਕਿਸੇ ਤਰੀਕੇ ਨਾਲ ਵੀ, ਜੋ ਸਰਕਾਰ ਦੇ ਪ੍ਰੋਟੋਕੋਲ ਹੋਣਗੇ ਉਹਨਾਂ ਨੂੰ ਉਹ ਫਾਲੋ ਕਰਕੇ ਜੇ ਕੁਛ ਕਰਨਗੇ ਤਾਂ ਬਹੁਤ ਚੰਗੀ ਗੱਲ ਆ। ਮੈਂ ਤਾਂ ਇਹੀ ਆਸ ਕਰਦਾ ਵੀ ਜਦੋਂ ਉਹਨਾਂ ਦੇ ਕੰਨਾਂ 'ਚ ਗੱਲ ਪੈ ਗਈ ਆ ਤਾਂ ਇੱਕ ਜਿਹੜਾ ਚੰਗਾ ਯੋਗ ਲੀਡਰ ਹੁੰਦਾ ਉਹ ਆਪਣੇ ਤੌਰ 'ਤੇ ਉਹਦੇ ਬਾਰੇ ਇਨਕੁਆਇਰੀ ਕਰਵਾ ਕੇ ਜਾਂ ਉਹਦੇ ਬਾਰੇ ਹੋਰ ਜਿਹੜੇ ਡਾਟਾ ਇਕੱਠਾ ਕਰਕੇ ਕੁਛ ਨਾ ਕੁਛ ਕਰਨਾ ਚਾਹੀਦਾ ਜੀ, ਕਰਨਗੇ ਜ਼ਰੂਰ।
ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਹਾਜ਼ਰੀਨ, ਤੁਸੀਂ ਸੁਣ ਰਹੇ ਸੀ ਚਰਨਾਮਤ ਸਿੰਘ ਜੀ ਦੀ ਖਾਸ ਗੱਲਬਾਤ ਸਾਡੇ ਨਾਲ, ਜਿਸ ਵਿੱਚ ਇਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਵਿਕਟੋਰੀਆ ਦੇ ਪ੍ਰੈਮੀਅਰ ਡੈਨੀਅਲ ਐਂਡਰੂਜ਼ ਨਾਲ ਵਿਕਟੋਰੀਆ ਦੇ ਕਿਸਾਨਾਂ ਅਤੇ ਖੇਤੀਬਾੜੀ ਦੇ ਮਸਲਿਆਂ ਨੂੰ ਡਿਸਕਸ ਕੀਤਾ, ਇਹਨਾਂ ਬਾਰੇ ਗੱਲਬਾਤ ਕੀਤੀ। ਹਾਜ਼ਰੀਨ, ਇਸ ਬਾਰੇ ਜੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕਰਨਾ ਚਾਹੋ ਤਾਂ ਇਹ ਪ੍ਰੋਗਰਾਮ ਚੱਲਦੇ ਦੌਰਾਨ 0442-942-6363 'ਤੇ ਸਾਨੂੰ SMS ਭੇਜ ਸਕਦੇ ਹੋ, ਜਾਂ ਫਿਰ ਸਾਡੇ ਫੇਸਬੁੱਕ ਪੇਜ 'ਤੇ ਵੀ ਜਾ ਕੇ ਕਮੈਂਟ ਕਰ ਸਕਦੇ ਹੋ। SBS ਪੰਜਾਬੀ ਲਈ ਮੈਂ ਹਾਂ ਰੁਚਿਕਾ ਤਲਵਾਰ।
SBS Radio. Tell us what you think. Rate this podcast on iTunes. It helps other people to find us.